ਚਿਤ ਸਾਵਧਾਨ ਏਕਾਗਰਤਾ ਆ ਜ਼ਰੂਰੀ ਹੈ। ਸਾਵਧਾਨਤਾ ਤੇ ਏਕਾਗਰਤਾ ਰਹੋ। ਵਿਚਾਰ ਗੱਲ ਕਿਤੇ ਦੱਸੀ ਆਓ। ਹੁਣ ਰਾਣੀ ਤਾਂ ਸੰਗਤ ਵਿਚ ਪਹੁੰਚ ਗਈ, ਰਾਜਾ ਦੂਰੋਂ ਖੜਾ ਦੇਖਦਾ ਰਿਹਾ। ਚਾਰ ਦੀਵਾਰੀ ਦੀ ਹੋਈ, ਜਿਸ ਵੇਲੇ ਥੋੜਿਆ ਦੇਖਿਆ ਪਤਾ ਲੱਗ ਗਿਆ ਕੋਈ ਸਤਸੰਗ ਹੁੰਦਾ। ਉਸਨੇ ਰਾਜੇ ਨੇ ਸੋਚਿਆ ਚਲੋ ਲਾਈ ਤਾਂ ਮੈਂ ਪਾ ਬੰਦੀ ਹੈ, ਪਰ ਇਹ ਕੋਈ ਆਪਣੇ ਮਨ ਵਿਚ ਖਿਆਲ ਆ ਗਿਆ ਵੀ ਕੋਈ ਸੱਚੀ ਪਰਮੇਸ਼ਵਰ ਦੇ ਪਿਆਰੇ ਪਿਆਰੇ ਜਿਹਦੀ ਹੋਂਦ ਤੋਂ ਹਲੇ ਤੱਕ ਰਾਜਾ ਮਨੁੱਖ ਕਰਾ। ਤਾਂ ਕਹਿਣ ਲੱਗਿਆ ਮਾੜੇ ਤੋਂ, ਪਰ ਪੁੱਛੇ ਤੋਂ ਬਿਨਾ ਇਹ ਬਹੁਤ ਵੱਡੀ ਗਲਤੀ ਹੈ। ਰਾਣੀ ਰਾਣੀ ਦੀ ਕਿਉਂ ਨੀ, ਕਿਉਂ ਪਤਾ ਵੀ ਨਾ ਪੁੱਛਿਆ ਤਾਂ ਉਲਟਾ ਉਸਨੂੰ ਪਤਾ ਲੱਗ ਜਾਣਾ। ਇਹਦਾ ਮਤਲਬ ਤਕਰਾਰ ਨੂੰ ਇਕੱਠੇ ਹੁੰਦੇ ਕਿਸੇ ਦੇ ਥਾਂ ਤੇ ਮੈਂ ਪਾਬੰਦੀ ਲਾਈਏ ਵੀ ਉਹ ਪਾਬੰਦੀ ਉਸ ਥਾਂ ਤੇ ਵੀ ਲੱਗ ਜਾਣੀ, ਜਿਸ ਕਰਕੇ ਰਾਣੀ ਦੀ ਵੀ ਮਜਬੂਰੀ ਹੈ। ਜਿਸ ਵੇਲੇ ਲੋਲੀ ਰਾਣੀ ਤਾਂ ਸੰਗਤ ਵਿਚ ਜਾ ਕੇ ਬੈਠ ਗਈ, ਇਹ ਦੂਰ ਥੋੜੀ ਕੁ ਦੇਰ ਖੜਾ ਰਿਹਾ, ਸੋਚਿਆ ਮੈਨੂੰ ਕੀ ਕਰਨਾ ਚਾਹੀਦਾ। ਇਹ ਦੂਰ ਖੜਾ ਹੀ ਆਪਣੇ ਮਨ ਦੇ ਵਿਚ ਕੋਈ ਵਿਚਾਰਾ ਸਕੀਮਾਂ ਸੋਚ ਰਿਹਾ, ਭਾਗਾਂ ਦੇ ਵਿਚ ਨੀ ਹਰ ਜਸ ਸ਼ਰਵਣ ਕਰਨਾ। ਪਰ ਰਾਣੀ ਤਾਂ ਹੁਣ ਸੰਤ ਸੰਗਤ ਦੇ ਵਿਚ ਜਾ ਕੇ ਬੈਠ ਗਈ, ਜਿੱਥੇ ਕਿ ਹਰ ਜਸ ਕੀਰਤਨ ਹੋ ਰਿਹਾ। ਉਸਨੇ ਜਾ ਕੇ ਸੰਗਤ ਵਿਚ ਅੰਮ੍ਰਿਤ ਰਸ ਨੂੰ ਪੀਣਾ ਸ਼ੁਰੂ ਕਰ ਦਿੱਤਾ, ਜੋ ਇਸ ਤਰ੍ਹਾਂ ਬਰਸ ਰਿਹਾ ਹੈ।
ਚਿਮ ਚਿਮ ਵਰਸੇ ਜੀ ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਚਿਮ ਚਿਮ ਵਰਸੇ ਜੀ ਅੰਮ੍ਰਿਤ ਤਾਰਾ, ਅੰਮ੍ਰਿਤ ਤਾਰਾ, ਚਿਮ ਚਿਮ ਵਰਸੇ
ਰਾਜੇ ਦੇ ਖੜੇ ਖੜੇ ਦੇ ਮਨ ਦੇ ਵਿੱਚ ਇੱਕ ਖਿਆਲ ਆ ਗਿਆ। ਕਹਿਣ ਲੱਗਿਆ ਮੈਂ ਆਪਣੇ ਮਨ ਦੇ ਮਨ ਵਿਚਾਰ ਇੱਕ ਖੜਾਮ ਰਾਮ ਕੇ ਲੈ ਜਾਣਾ ਬੋਝ ਕੇ ਜੀ, ਤੇ ਤੜਕੇ ਪੁੱਛੂੰਗਾ ਵੀ ਰਾਣੀ ਕਿਹੜੀ ਖੜਾਮ ਕਿੱਥੇ ਹੈ। ਲੋ ਜੀ ਇਹ ਖਿਆਲ ਆਇਆ ਮਨ ਵਿੱਚ ਰਾਜਾ ਬੋਝ ਕੇ ਜੀ, ਜੋ ਕਿ ਛਿੱਪੇ ਬਦਲ ਕੇ ਆਇਆ ਹੋਇਆ ਆਪਣਾ। ਉਸੇ ਵੇਲੇ ਕਹਿੰਦੇ ਰਾਣੀ ਬਹੁਤੀ ਸੰਦ ਸੀ, ਰਾਜੇ ਖੜੀ ਖੜਾਉਣੀ, ਰਾਜੇ ਨੇ ਖੜਾਮ ਦੀ ਨਿਸ਼ਾਨੀ ਚੁੱਕ ਚੁੱਕ ਲਈ। ਪਿੱਛੇ ਗਿਆ ਸੀ ਖੜਾਮ ਦੀ ਨਿਸ਼ਾਨੀ ਤੇ ਪੁੱਛੂ ਦੱਸ ਖੜਾਮ ਕਿੱਥੇ ਹੈ। ਇੱਕ ਖੜਾਮ ਚੁੱਕ ਕੇ ਕਹਿਣ ਲੱਗਿਆ ਕਿੱਥੇ ਆਪਾਂ ਆਪਣੀ ਨੀਂਦ ਸਾਫ ਕਰਾਂਗੇ, ਚੱਲਦੇ ਆਰਾਮ ਨਾਲ ਸੁਣਨੇ ਵਾਲੇ ਹਾਂ। ਖੜਾਮ ਚੁੱਕ ਕੇ ਆ ਗਿਆ ਤੇ ਉਹ ਖੜਾਮ ਨੂੰ ਜਾਣੀ ਕਿ ਲੋਕ ਅਲਮਾਰੀ ਦੇ ਵਿੱਚ ਜਿੰਦਾ ਲਾ ਕੇ ਆਪਣੇ ਕੰਟਰੋਲ ਚੌਰਦੀ ਖੜਾਮ ਚਾਬੀ ਉਹਦੀ ਯਾਨੀ ਕਿ ਆਪਣੇ ਕੋਲ ਸੰਭਾਲ ਕੇ ਰਾਜਾ ਆਰਾਮ ਨਾਲ ਸੌਂ ਗਿਆ। ਜਿਸ ਵੇਲੇ ਸਤਸੰਗ ਦੀ ਸਮਾਪਤੀ ਹੋਈ, ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਜੁੱਤੇ ਪਾਏ ਤੇ ਵੇਖਿਆ ਵੀ ਰਾਣੀ ਦੀ ਇੱਕ ਖੜਾਂ ਗੁੰਮ ਹੈ। ਉਸੇ ਵੇਲੇ ਰਾਣੀ ਸੰਗਤ ਨੂੰ ਕਹਿਣ ਲੱਗੀ, ਸੰਗਤ ਤੇ ਮੇਰੀ ਇੱਕ ਖੜਾਂ ਇੱਕ ਪਾਂਗ ਉਹ ਕਿੱਧਰ ਗਈ, ਖੜਾਵਾਂ ਦੀ ਇੱਕ ਪਾਂਗ। ਜਿਸ ਵੇਲੇ ਸਾਰੀਆਂ ਸੰਗਤਾਂ ਰੁਕ ਗਈਆਂ, ਸੰਗਤ ਨੇ ਜੁੱਤੇ ਲਾ ਦਿੱਤੇ। ਰਾਣੀ ਕਹਿਣ ਲੱਗੀ, ਦੇਖੋ ਸੰਗਤ ਗੱਲ ਖੜਾਮ ਪਾਂਗ ਦੀ ਗੱਲ ਇਹ ਬਹੁਤ ਵੱਡੀ ਹੈ। ਕੀ ਵਿਚਾਰ ਹੋਏ ਵੀ ਦੇਖੋ ਜੇ ਖੜਾਮ ਨਾ ਮਿਲੀ, ਇਹ ਰਾਜਾ ਜੀ ਨੇ ਖੜਾਵਾਂ ਦਾ ਜੋੜਾ ਮੇਲਾ ਬਾਹਰੋਂ ਮਰਵਾ ਕੇ ਦਿੱਤਾ ਸੀ, ਤੇ ਜਿਸ ਵੇਲੇ ਪੁੱਛਿਆ ਵੀ ਤੇਰੀ ਖੜਾਵਾਂ ਇੱਕ ਪਾਂਗ ਪਾਂਦਰ ਗਈ ਕਿਵੇਂ ਗਵਾ ਗਵਾਈ, ਤੇ ਫੇਰ ਸਾਰੀ ਗੱਲ ਸਤਸੰਗ ਵਾਲੀ ਪਤਾ ਲੱਗ ਜਾਣਾ ਹੈ, ਤੇ ਉਹਨਾਂ ਨੇ ਸਖਤ ਪਾਬੰਦੀਆਂ ਲਾਈਆਂ ਹੋਈਆਂ, ਤੇ ਫਿਰ ਇਹ ਸਤਸੰਗ ਦਾ ਜਿਹੜਾ ਸਥਾਨ ਹੈ ਇਹਦੇ ਬਾਰੇ ਵੀ ਪਤਾ ਲੱਗ ਜਾਣਾ, ਤੇ ਇਸ ਕਰਕੇ ਬਹੁਤ ਮੁਸ਼ਕਲ ਬਣ ਜਾਣੀ ਹੈ, ਨਾਲੇ ਮੇਲੇ ਵੀ ਬੜੀਆਂ ਝਾੜਾਂ ਪੈਣੀਆਂ, ਫਿਰ ਵੀ ਤੂੰ ਬਿਨਾਂ ਦੱਸੇ ਤੋਂ ਕਿਉਂ ਗਈ। ਹੁਣ ਰਾਣੀ ਨੂੰ ਹਾਲੇ ਕੋਈ ਪਤਾ ਨਹੀਂ ਉਹ ਤਾਂ ਪਿੱਛੇ ਆਇਆ, ਤੇ ਉਹੀ ਕਲਾਮ ਚੁੱਕ ਕੇ ਲੈ ਕੇ ਗਿਆ ਰਾਜਾ। ਜਿਸ ਵੇਲੇ ਸੰਗਤ ਨੂੰ ਬੇਨਤੀ ਕੀਤੀ, ਇਹ ਸੰਗਤ ਕਹਿੰਦੀ ਆਪਾਂ ਅਰਦਾਸ ਕਰਦੇ ਹਾਂ, ਗੱਲ ਚੱਲ ਸੀ ਨਾ ਅਰਦਾਸ, ਜਿਸ ਵੇਲੇ ਕਹਿੰਦੇ ਆਪਾਂ ਅਰਦਾਸ ਕਰਦੇ ਹਾਂ ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਕਿ ਪਰਮੇਸ਼ਰ ਕਿਰਪਾ ਕਰਨਗੇ। ਜਿਸ ਵੇਲੇ ਲਓ ਜੀ ਭਾਈ ਗੁਰਦਾਸ ਜੀ ਨੇ ਜਦੋਂ ਰਾਜਾ ਲੈ ਰਾਜੇ ਖੜੀ ਖਰਾਮ ਨੁਸਾਨ ਉੱਧਰ ਸਾਧ ਸੰਗਤ ਮਿਲ ਜਾਣੀ ਕਿ ਅਰਾਧਿਆ, ਜਦੋਂ ਸਾਰੀ ਸੰਗਤ ਨੇ ਇਕੱਠੇ ਹੋ ਕੇ ਪਰਮੇਸ਼ਰ ਨੂੰ ਅਰਾਧਿਆ, ਯਾਦ ਕੀਤਾ, ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ ਰਾਣੀ ਦੀ ਇੱਕ ਖੜਾਮ, ਜੋ ਰਾਣੀ ਦੀ ਖੜਾਮ ਹੈ ਉਹਦੀ ਇੱਕ ਪਾਂਗ ਗੁੰਮ ਹੋ ਚੁੱਕੀ ਹੈ, ਤੇ ਆਪ ਬਖਸ਼ਿਸ਼ ਕਰੋ, ਕਿਰਪਾ ਕਰੋ ਰਾਣੀ ਦੀ ਜੋ ਖੜਾਮ ਦਾ ਜੋੜਾ ਇਹ ਪੂਰਾ ਹੋ ਜਾਵੇ। ਕਹਿੰਦੇ ਜਿਸ ਵੇਲੇ ਸੰਗਤ ਅਰਦਾਸ ਕਰਕੇ ਆਈ ਜੁੱਤਿਆਂ ਵਾਲੇ ਜੁੱਤਿਆਂ ਕੋਲ ਸਾਰੇ, ਉਸੇ ਵੇਲੇ ਕੀ ਇੱਕ ਅਕਸ਼ਰਜ ਵਰਤ ਗਿਆ,
ਜੋੜੀ ਜੁੜ ਗਈ ਖੜਾਮ ਪੁਰਾਣੀ, ਕਿਰਪਾ ਹੋ ਗਈ ਵਾਹਿਗੁਰੂ ਦੀ, ਜੋੜੀ ਜੁੜ ਗਈ ਖੜਾਮ ਪੁਰਾਣੀ, ਕਿਰਪਾ ਹੋ ਗਈ ਵਾਹਿਗੁਰੂ ਦੀ। ਜੁੜ
ਸੰਗਤਾਂ ਅਰਦਾਸ ਕਰਕੇ ਜਿੱਤੇ ਕੋਲ ਆਈਆਂ ਤੇ ਰਾਣੀ ਦੀ ਖੜਾਮ ਜਾਣੀ ਕਿ ਦੋਨੇ ਬਾਂਗਾਂ ਪੂਰੀਆਂ ਨੇ ਤਾਂ ਜੇ ਖੜਾਮ ਪੁਰਾਣੀ ਦਾ ਭਾਵ ਵੀ ਜਿੰਨੀ ਉਹ ਪੁਰਾਣੀ ਸੀ ਓਨੀ ਹੀ ਘਸੀ ਹੋਈ ਤਾਂ ਤੇ ਓਨੀ ਹੀ ਘਸੀ ਹੋਈ ਓਨਾ ਹੀ ਪ੍ਰਾਣ ਪਿਆ ਹੋਇਆ ਬਿਲਕੁਲ ਜਾਣੀ ਕਿ ਉਹਦੇ ਨਾਲ ਦੀ ਬਾਂਗ ਬਿਲਕੁਲ ਤਿਆਰ ਪਈ ਹੈ ਤਾਂ ਤੇ ਜਿਸ ਵੇਲੇ ਹੁਣ ਬਖਸ਼ਿਸ਼ ਹੋਈ ਜਿਕਰ ਧਰਮ ਹੈ ਅਰਦਾਸ ਦੀ ਗੱਲ ਹੈ ਉੱਥੇ ਕੋਈ ਸੰਗਤ ਨੇ ਸੁੱਖਣਾ ਨਹੀਂ ਸੁੱਖੀ ਸੀ ਨਾ 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 ਵੀ ਇੰਨੇ ਦਾ ਪ੍ਰਸ਼ਾਦ ਕਰਾ ਦਿਆਂਗੇ ਜਾਂ ਕਰਦੇ ਇੱਧਰ ਟੱਪ ਜਾਂਦੇ ਹਾਂ ਕੋਈ ਨਾ ਅਰਦਾਸ ਤਾਂ ਤੇ ਜਿਸ ਵੇਲੇ ਲੋ ਜੀ ਰਾਣੀ ਪਾ ਕੇ ਆਪਣੀਆਂ ਖੜਾਵਾਂ ਤੇ ਘਰ ਪਹੁੰਚ ਗਈ ਜਿਸ ਵੇਲੇ ਰਾਜ ਮਹਿਲਾਂ ਵਿੱਚ ਪਹੁੰਚ ਗਈ ਆਰਾਮ ਕੀਤਾ ਦਿਨ ਚੜਿਆ ਜਿਸ ਵੇਲੇ ਰਾਜੇ ਨੂੰ ਯਾਦ ਆਈ ਸੁੱਖਣ ਸਰ ਬਸ ਉਹੀ ਗੱਲ ਉਹਦੇ ਯਾਦ ਆਉਂਦੀ ਉਸੇ ਵੇਲੇ ਕਹਿਣ ਲੱਗਿਆ ਰਾਣੀ ਤੇਰੀਆਂ ਖੜਾਵਾਂ ਕਿੱਥੇ ਆ ਉਸ ਵੇਲੇ ਰਾਣੀ ਕਹਿੰਦੀ ਮੇਰੀਆਂ ਖੜਾਵਾਂ ਮੇਰੇ ਪੈਰਾਂ ਵਿੱਚ ਹੀ ਪਾਈਆਂ ਦੇਖੋ ਜਿਸ ਵੇਲੇ ਦੇਖਿਆ ਤਸੱਲੀ ਕਰਨ ਵਾਸਤੇ ਆਪਣੀ ਅਲਮਾਰੀ ਖੋਲੀ ਚਾਬੀ ਆਪਣੇ ਕੋਲੇ ਹੈ ਤੀਜੀ ਖੜਾ ਪਈ ਹੈ ਜੋ ਰਾਤ ਚੁੱਕ ਕੇ ਲੈ ਕੇ ਆਇਆ ਸੀ ਜਿਸ ਵੇਲੇ ਚੁੱਕ ਕੇ ਰੱਖੀ ਬਰਾਬਰ ਤੇ ਨੇਕ ਬੋਝੀਆਂ ਹੈਰਾਨ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਰਾਜੇ ਦੇਖਾ ਜਦੋਂ ਰਾਜੇ ਨੇ ਚੱਲ ਤਾਂ ਦੇਖਿਆ ਸ਼ਬਦ ਦੇਖਿਆ ਵੀ ਹੈ ਪਹਿਲੀ ਗੱਲ ਤਾਂ ਰਾਤੇ ਨਾਲ ਤੈਨੂੰ ਖੜਾ ਬਣਾ ਨਹੀਂ ਸਕਦਾ ਚਲੋ ਜੇ ਬਣਾ ਦੇ ਤਾਂ ਫਿਰ ਇੰਨਾ ਪੁਰਾਣ ਕਿਵੇਂ ਪੈ ਸਕਦਾ ਇੰਨੀ ਪੁਰਾਣੀ ਨਹੀਂ ਨਾ ਬਣਦੀ ਜਿੰਨੀ ਪੁਰਾਣੀ ਪਹਿਲਾਂ ਵਾਲੀ ਪਾਂਗ ਆ ਦੇਖੋ ਨਵੀਂ ਤਾਂ ਬਣ ਸਕਦੀ ਹੈ ਹੈਰਾਨ ਹੋ ਗਿਆ ਵੀ ਇਹ ਬਣਾਈ ਕਿਹਨੇ ਸੀ ਉਵੇਂ ਇੱਕ ਪੁਰਾਣ ਕਿਵੇਂ ਪੈ ਗਿਆ ਪਾ ਦਿੱਤਾ ਕਿਹਨੇ ਪਾਤਾ ਦੇ ਵਿੱਚ ਰਾਜੇ ਦੇਖਾ ਚੱਲਦੇ ਹੋ ਇਹ ਖੜਾ ਚੋਜ ਬਣਾ ਦੀ ਤਾਂ ਬੜਾ ਹੀ ਅੱਛਾ ਚੋਜ ਗਿਆ ਬੜਾ ਹੀ ਕੌਤਕ ਹੈ ਰਾਣੀ ਸੱਚ ਦੱਸ ਰਹੇ ਖੜਾਮ ਤਾਂ ਮੈਂ ਚੁੱਪਣਾ ਦੇਖ ਤੇਰੇ ਮਗਰ ਗਿਆ ਕਿਉਂਕਿ ਮੈਨੂੰ ਇੱਕ ਦਿਨ ਪਹਿਲਾਂ ਯਾਦ ਆਈ ਮੈਂ ਦੇਖਿਆ ਵੀ ਤੂੰ ਗੈਰ ਹਾਜ਼ਰ ਹੈ ਮੈਨੂੰ ਹੈਰਾਨਗੀ ਬਹੁਤ ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਮਨ ਵਿੱਚ ਆਏ ਪਰ ਮੈਂ ਚੁੱਪ ਰਿਹਾ ਤੇ ਉਸ ਤੋਂ ਬਾਅਦ ਮੈਂ ਜਾਗਦਾ ਸੀ ਘੁਰਾੜੇ ਮੈਂ ਬਣੌਤੀ ਮਾਰੇ ਸੀ ਐਵੇਂ ਜਿਸ ਵੇਲੇ ਤੂੰ ਇਸ਼ਨਾਨ ਕਰਕੇ ਤੇ ਤੁਰੀ ਮੈਂ ਤੇਰੇ ਪਿੱਛੇ ਪਿੱਛੇ ਗਿਆ ਤੇ ਤੇਰੀ ਖੜਾਮ ਮੈਂ ਚੁੱਕ ਕੇ ਲੈ ਕੇ ਆਇਆ ਤੇ ਫਿਰ ਬਾਅਦ ਦੇ ਵਿੱਚ ਕਿਹਨੇ ਖੜਾਮ ਬਣਾ ਦਿੱਤੀ ਕਿੱਥੋਂ ਆਈ ਇਹ ਰਾਣੀ ਨੇ ਹੱਥ ਜੋੜੇ ਨੇਤਰਾਂ ਦੇ ਵਿੱਚ ਬਰਾਰ ਦਾ ਜਲ ਹੈ ਕਹਿੰਦੀ ਰਾਜਾ ਜੀ ਕੀ ਦੱਸਾਂ ਕਹਿੰਦਾ ਫਿਰ ਰਾਣੀ ਦੱਸ ਤਾਂ ਕੁਝ ਉਸ ਵੇਲੇ ਜਦੋਂ ਦੁਬਾਰਾ ਕਹੇ ਦੱਸ ਤਾਂ ਕੁਝ ਰਾਣੀ ਕਹਿੰਦੀ ਖੜਾ ਉਸੇ ਨੇ ਬਣਾਈ ਹੈ ਜਿਸ ਨੂੰ ਤੂੰ ਪਹਿਨੇ ਕੇ ਹੈ ਨਹੀਂ ਬੋਲੋ ਸਤਨਾਮ ਉਸ ਵੇਲੇ ਰਾਣੀ ਹੱਥ ਜੋੜ ਜੋੜ ਕੇ ਪਰਮੇਸ਼ਰ ਦੇ ਸ਼ੁਕਰਾਨੇ ਵਿੱਚ ਸੁਰਤ ਹੈ ਰਾਜਾ ਪੁੱਛ ਰਿਹਾ ਰਾਣੀ ਦੱਸ ਤਾਂ ਕੁਝ ਤੇ ਰਾਣੀ ਹੱਥ ਜੋੜ ਜੋੜ ਕੇ ਕਹਿੰਦੀ ਹੈ ਕਿ
ਦੱਸਣ ਵਿੱਚ ਆਉਂਦਾ ਨੀ ਦੱਸ ਕੀ ਮੈਂ ਆਖ ਸੁਣਾ ਦੱਸਣ ਵਿੱਚ ਆਉਂਦਾ ਨੀ ਦੱਸ ਕੀ ਮੈਂ ਆਖ ਸੁਣਾ ਦੱਸਣ ਵਿੱਚ ਆਉਂਦਾ ਨੀ ਦੱਸ ਕੀ ਮੈਂ ਆਖ ਸੁਣਾ ਦੱਸਣ ਵਿੱਚ ਆਉਂਦਾ ਨੀ ਦੱਸ ਕੀ ਮੈਂ
ਨਹੀਂ ਆਉਂਦਾ। ਹੋਇਆ ਕਿਦਾਂ ਜਿਥੇ ਉਹਨੇ ਵੇਖਿਆ ਮੈਂ ਮੇਰੀ ਬਾਂਹ ਗੁੰਮ ਹੈ। ਸਾਰੀ ਸੰਗਤ ਨੇ ਇਕੱਠੇ ਹੋ ਕੇ ਉਸ ਮਾਲਕ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕੀਤੀ। ਅਰਦਾਸ ਉਹ ਆਪਣੇ ਪਿਆਰਿਆਂ ਦੀ ਅਰਦਾਸ ਨੂੰ ਸੁਣਦਾ ਜੋ ਸੱਚੇ ਦਿਲੋਂ ਕੀਤੀ ਜਾਂਦੀ ਹੈ। ਜੋ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਕੋਲ ਬੇਨਤੀ ਕਰਕੇ ਕਹਿੰਦੇ ਆ ਉਹ ਉਸੇ ਵੇਲੇ ਵੀ ਹੋ ਜਾਂਦਾ। ਬੋਲੋ ਸਤਨਾਮ। ਇਹੀ ਬਾਣੀ ਲਿਖਿਆ ਦੇਖੋ ਜੋ ਜੋ ਕਹੇ ਆਪਰਤਾ ਸੇਵ ਸਤ ਨਾਲ ਹੋਏ ਆਵਾ। ਜੋ ਜੋ ਸੇਵਕ ਆਪਣੇ ਮਾਲਕ ਕੋਲ ਕਹਿੰਦੇ ਹੈ ਸਤ ਨਾਲ ਦਾ ਕੀ ਭਾਵ ਹੁੰਦਾ? ਐਸੇ ਟਾਈਮ ਉਸੇ ਖੜਾ ਉਸੇ ਵੇਲੇ ਤਿਆਰ ਹੈ ਟਾਈਮ ਨਹੀਂ। ਜੋ ਜੋ ਵੀ ਸੇਵਕ ਆਪਣੇ ਮਾਲਕ ਕੋਲ ਕਹਿੰਦੇ ਨੇ ਉਸੇ ਵੇਲੇ ਹੀ ਹੋ ਜਾਂਦਾ ਹੈ। ਉਸੇ ਵੇਲੇ ਹੋ ਜਾਂਦਾ ਹੈ ਐਸੇ ਟਾਈਮ ਤਤਕਾਲ ਹੋਇਆ ਵਾ। ਤਾਂ ਤੇ ਰਾਣੀ ਕਹਿੰਦੀ ਰਾਜਾ ਦੇ ਸੱਚੇ ਦਿਲੋਂ ਮਾਲਕ ਪਰਮੇਸ਼ਰ ਅੱਗੇ ਸੰਗਤ ਨੇ ਅਰਦਾਸ ਕੀਤੀ ਤੇ ਸੰਗਤ ਦੀ ਅਰਦਾਸ ਮਨਜ਼ੂਰ ਹੋਈ। ਜੋ ਕੁਝ ਸੰਗਤ ਨੇ ਅਰਦਾਸ ਕੀਤੀ ਮਾਲਕ ਨੇ ਉਸੇ ਵੇਲੇ ਕਰ ਦਿੱਤਾ। ਉਸੇ ਵੇਲੇ ਉਸਨੇ ਖਾਮ ਤਿਆਰ ਕਰ ਦਿੱਤੀ। ਉਹਨੀ ਪੁਰਾਣੇ ਨੂੰ ਕੀ ਲੱਗਦਾ? ਤਾਂ ਤੇ ਹੁਣ ਰਾਜੇ ਨੇ ਪ੍ਰਪੱਖ ਦੇਖ ਲਿਆ। ਦੇਖੋ ਹੁਣ ਉਸ ਵੇਲੇ ਕਹਿੰਦਾ ਇਹ ਤਾਂ ਸੱਚਮੁੱਚ ਹਾਏ ਹਾਏ, ਮੈਂ ਤਾਂ ਧਰਮ ਦੇ ਨਾਂ ਦੇ ਉੱਤੇ ਇਸਦੇ ਪਖੰਡ ਨੂੰ ਧਰਮ ਦੇ ਉੱਤੇ ਚੱਲਦੀਆਂ ਲੰਦਾਂ ਨੂੰ ਵੇਖ ਕੇ ਹੀ ਪਰਮੇਸ਼ਰ ਤੋਂ ਮੁਨਕਰ ਹੋ ਗਿਆ ਸੀ। ਰਾਣੀਏ ਮੈਂ ਝੂਠਾ, ਤੂੰ ਵੀ ਸੱਚੀ, ਤੁਹਾਡੇ ਸਤਸੰਗੀ ਵੀ ਸੱਚੇ, ਪਰਮੇਸ਼ਰ ਦੀ ਹੋਂਦ ਵੀ ਸੱਚ। ਅੱਜ ਤੋਂ ਬਾਅਦ ਮੈਂ ਇਸੇ ਮਾਲਕ ਪਰਮੇਸ਼ਰ ਨਾਲ ਵੀ ਜੁੜਨਾ ਤਾਂ ਕਿ ਫਿਰ ਰਾਜਾ ਬੜਾ ਵੱਡਾ ਧਰਮਾਤਮਾ ਬਣਿਆ। ਬੜਾ ਵੱਡਾ ਧਰਮਾਤਮਾ ਬਣਿਆ ਸਾਧ ਸੰਗਤ ਵਿੱਚੋਂ ਕੁਰਬਾਨੀ। ਤਾਂ ਤੇ ਗੱਲ ਕਰਦੇ ਸੀ ਦੋਨੇ ਗੱਲਾਂ ਦੀ, ਧਰਮ ਧਰਮ ਗੱਲ ਚੱਲੀ ਸੀ। ਧਰਮ ਦੇ ਨਾਂ ਤੇ ਬਹੁਤ ਕੁਝ ਗਲਤ ਹੁੰਦਾ, ਕੋਈ ਸ਼ੱਕ ਨਹੀਂ, ਮਾਫ਼ ਕਰ ਲੈਣਾ। ਪਰ ਇੱਥੋਂ ਇਹ ਭਾਵ ਨਹੀਂ ਹੁੰਦਾ ਵੀ ਅਸੀਂ ਧਰਮ ਤੋਂ ਮੁਨਕਰ ਹੋ ਜਾਈਏ, ਸੱਚ ਨਾਲ ਟੁੱਟ ਜਾਈਏ। ਨਹੀਂ ਨਹੀਂ ਨਹੀਂ, ਇਹ ਨਹੀਂ ਭਾਵ ਹੁੰਦਾ। ਹਾਂ ਧਰਮ ਨੂੰ ਸਮਝਣੇ ਗੁਰੂ ਜੀ ਨੇ ਦੇ ਦਿੱਤੀ ਕਸੌਟੀ ਵੀ, ਕੋਈ ਕੁਝ ਕਹਿੰਦੇ ਮਗਰ ਨਾ ਲੱਗੋ, ਵਿਚਾਰ ਕਰੋ। ਕਿਉਂਕਿ ਬੜੇ ਜਾਣੀ ਕਿ ਧਰਮ ਦੇ ਨਾਂ ਦੇ ਉੱਤੇ ਲੁੱਟ ਖਸੁੱਟ ਦੀ ਗੱਲ ਆ। ਤਾਂ ਇਹ ਤਾਂ ਭਾਈ ਅਸੀਂ ਬਾਣੀ ਤੋਂ ਸੇਧ ਲੈ ਕੇ ਫਾਰਮੂਲਾ ਲੈ ਲਿਆ ਨਾ ਬਾਣੀ ਤੋਂ, ਜਿਵੇਂ ਫਾਰਮੂਲਾ ਹੁੰਦਾ, ਜਿਵੇਂ ਪੜ੍ਹਨ ਵਾਲੇ ਹੁੰਦੇ ਆ। ਦੇਖੋ ਵਿਦਿਆਰਥੀ ਇੱਕ ਫਾਰਮੂਲਾ ਹੁੰਦਾ, ਉਹ ਸਾਰੀ ਜਿਹੜੀ ਸਵਾਲਾਂ ਦੀ ਲੜੀ ਹੈ ਨਾ ਇੱਕ ਫਾਰਮੂਲੇ ਨਾਲ ਸਾਰੀ ਹੱਲ ਹੋ ਜਾਂਦੀ ਆ। ਇਵੇਂ ਇੱਕ ਸਤਿਗੁਰਾਂ ਦੀ ਬਾਣੀ ਤੁਸੀਂ ਇੱਕ ਫਾਰਮੂਲਾ ਲੈ ਲਿਆ, ਸੇਧ ਲੈ ਲਈ ਨਾ ਕਿਹੜੀ ਜੇਕੋ ਕਹਿ ਵਿਚਾਰ। ਤਾਂ ਤੇ ਕੋਈ ਵੀ ਕੁਝ ਕਹਿੰਦਾ, ਭਾਵੇਂ ਸਾਡੇ ਸਿੱਖ ਬਾਣੀ ਦੇ ਵਿੱਚ ਅਸੀਂ ਬਹੁਤ ਕੁਝ ਕਹਿੰਦੇ ਹਾਂ, ਐਵੇਂ ਨਾ ਮਗਰ ਲੱਗ ਜਾਇਆ ਕਰੋ ਵੀ ਚੱਲ ਚੋਲੇ ਵਾਲਾ ਬਾਬਾ ਠੀਕ ਕਹਿੰਦਾ ਹੋਊਗਾ, ਜਾਂ ਕੋਈ ਜਾਣੀ ਕਿ ਕੋਈ ਵੀ ਹੈ ਭਾਈ ਜਾਂ ਗੁਰਦੁਆਰੇ ਦਾ ਭਾਈ ਗ੍ਰੰਥ ਠੀਕ ਹੀ ਕਹਿੰਦਾ ਹੋਊਗਾ। ਠੀਕ ਕਹਿਣ ਵਾਲੇ ਬਥੇਰੇ ਨੇ ਪਰ ਗਲਤ ਆ ਵੀ ਬਥੇਰੇ। ਇਹ ਬਹੁਤੇ ਲੋਕ ਮਗਰ ਲੱਗ ਜਾਂਦੇ ਵੀ ਗੁਰਦੁਆਰੇ ਦਾ ਭਾਈ ਹੈ ਠੀਕ ਹੀ ਕਹਿੰਦਾ ਹੋਊ, ਬਹੁਤੇ ਮੇਰੇ ਵਰਗੇ ਦੇ ਮਗਰ ਵੀ ਚੋਲਾ ਪਾਇਆ ਵਧੀਆ ਲੋਕ ਮਹਾਂਪੁਰਖ ਬਾਬੇ ਕਹਿੰਦੇ ਠੀਕ ਹੀ ਕਹਿੰਦੇ ਹੋਣਗੇ। ਨਾ ਇੱਦਾਂ ਨਾ ਤੁਸੀਂ ਮਗਰ ਲੱਗੋ, ਨਾ ਮੇਰੇ ਮਗਰ ਲੱਗੋ। ਮੈਂ ਬਹੁਤ ਵਾਰ ਬੇਨਤੀ ਕੀਤੀ ਹੈ, ਜਿਹਨੇ ਵੀ ਕਿਤੇ ਦੂਜਿਆਂ ਨਾਲ ਤੋੜ ਕੇ ਵੀ ਆਪਦੇ ਖੋਡਿਆਂ ਨਾਲ ਜੋੜ ਲੈਣਾ ਨਹੀਂ, ਬਿਲਕੁਲ ਨਹੀਂ। ਤਾਂ ਕਿ ਕੋਈ ਕੁਝ ਕਹਿੰਦਾ ਗੱਲ ਪੁੱਛੀ ਚਾਹੇ ਦਾਸ ਹੈ, ਤੁਸੀਂ ਉਸ ਦੀ ਵਿਚਾਰ ਕਰੋ ਬਾਣੀ ਦੇ ਆਧਾਰ ਤੇ ਵੀ ਕੀ ਗੱਲ ਠੀਕ ਹੈ, ਕੀ ਇਹ ਧਰਮ ਹੈ, ਕੀ ਇਹ ਧਰਮ ਦੀ ਗੱਲ ਹੈ। ਤਾਂ ਕਿ ਇੱਦਾਂ ਕੋਈ ਨੇ ਸਾਨੂੰ ਇੱਕ ਕਸਵੱਟੀ ਦੇ ਦੇ, ਇੱਕ ਸਟੈਂਡਰਡ ਦੇ ਦਿੱਤਾ ਪਰਖ ਦਾ, ਪਰਖ ਦਾ ਇੱਕ ਸਟੈਂਡਰਡ ਦੇ ਦਿੱਤਾ। ਤੇ ਇੱਦਾਂ ਭਾਈ ਅਸੀਂ ਤੇ ਜੇ ਇੱਦਾਂ ਵਿਚਾਰਿਆ ਹੁੰਦਾ, ਸੋਚੋ ਫਿਰ ਧਰਮ ਦੇ ਨਾਂ ਤੇ ਕੁਝ ਕਿਉਂ ਹੁੰਦਾ? ਜਿਵੇਂ ਆਮ ਲਾ ਲਓ ਕੋਈ ਕਹਿੰਦਾ, ਬਹੁਤ ਕੁਝ ਕਹਿੰਦੇ ਨੇ, ਕਹਿਣ ਤੇ ਗੱਲਾਂ ਆ ਗਈਆਂ। ਮੰਨ ਲਓ ਕੋਈ ਪਖੰਡੀ ਚੇਲਾ ਪੈ ਜਾਂਦਾ ਕਿਸੇ ਨੂੰ, ਕੀ ਕਹਿ ਦਿੰਦਾ? ਕਹਿੰਦੇ ਹਾਂ ਕਰਿਓ ਵੀ ਅੱਧੀ ਰਾਤ ਨੂੰ ਇੱਕ ਤਾਂ ਕਾਲੀ ਮੁਰਗੀ, ਇੱਕ ਸ਼ਰਾਬ ਦੀ ਬੋਤਲ ਵਿੱਚ ਉਹ ਲੱਟਣ ਪੱਟਣ ਤੋਂ ਵੀ ਗਿਆ ਤਾ, ਫਲਾਣੇ ਥਾਂ ਵਰਤੂ ਚਰਸਤੇ ਵਿੱਚ ਰੱਖ ਦਿਓ, ਢਾਲਾ ਲਾ ਦੇਣਗੇ, ਤੁਹਾਡਾ ਪਸਤੀ ਕੱਟ ਰਿਹਾ। ਕਦੇ ਸੋਚਿਆ ਵੀ ਕਦੇ ਮੁਰਗੀਆਂ ਬੋਤਲਾਂ ਨਾਲ ਪਸਤ ਕੱਟੇ ਗਏ? ਵਿਚਾਰ ਕੀਤੀ ਕਦੇ ਇਹ ਗੱਲ? ਤਾਂ ਕਿ ਉਹ ਪਖੰਡੀ ਨੇ ਹੁਣ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਹੋਵੇ ਤਾਂ ਅੱਧੀ ਰਾਤ ਨੂੰ ਕਿਉਂ ਕਿਹਾ? ਕਿਉਂਕਿ ਠੱਗੀ ਅੱਧੀ ਰਾਤ ਨੂੰ ਬਾਈ ਜੀ ਹੈ। ਦੇਖੋ ਐਂ ਕਿਹਨੇ ਕਿਹਾ ਵੀ ਦਿਨੇ ਤਰੇ ਹੋਈ ਚੀਜ਼ ਅੱਧੀ ਰਾਤ ਨੂੰ ਪੱਤ ਕਿਹਾ? ਵਿਚਾਰ ਕੀਤੀ ਕਦੇ? ਫਿਰ ਉਸ ਪਖੰਡੀ ਨੇ ਕੀ ਕਿਹਾ ਵੀ ਮੁਰਗੀ ਬੋਤਲ ਰੱਖ ਕੇ ਪਿੱਛੇ ਮੁੜ ਕੇ ਨੀ ਤੁਸੀਂ ਜਾਣਾ? ਪਿੱਛੇ ਮੁੜ ਕੇ ਕਿਉਂ? ਕਿਉਂਕਿ ਡਰ ਪਾਤਾ ਨਾਲ ਵੀ ਜੀ ਪਿੱਛੇ ਮੁੜ ਕੇ ਝਾਕ ਤੇ ਬਲਾ ਤੁਹਾਡੇ ਮਗਰੀ ਲੱਗ ਕੇ ਫਿਰ ਤੁਹਾਡੇ ਘਰੇ ਆ ਜਾ, ਫਿਰ ਨੀ ਟਲਣੀ ਬਲਾ ਤੇ ਮਗਰ ਲੱਗ ਜੂ ਤੇਰੇ। ਉਹ ਡਰ ਕਿਉਂ ਪਾਇਆ? ਕਿਉਂਕਿ ਉਹਨਾਂ ਨੇ ਉਹ ਮੁਰਗੀ ਬੋਤਲ ਚੱਕਣੀ ਹੁੰਦੀ ਹੈ, ਜੇ ਪਿੱਛੇ ਮੁੜ ਕੇ ਵੇਖ ਲਿਆ ਉਧਰ ਉਸ ਚੱਕੀ ਜਾਂਦੇ ਹੋਏ ਕਿਤੇ ਕੋਲ ਨਾ ਖੁੱਲੇ, ਜੀ ਡਰ ਪਾਤਾ ਕਹਿੰਦੇ ਪਿੱਛੇ ਮੁੜ ਕੇ ਨਹੀਂ ਚੱਕਣਾ ਬਸ, ਪਿੱਛੇ ਵਿਚਾਰ ਕੀਤੀ ਕਦੇ? ਕਿਉਂ ਕਈਆਂ ਨੂੰ ਘੋੜਿਆਂ ਨੂੰ ਜਦ ਤੱਕ ਵੀ ਕਹਿ ਦਿੰਦਾ ਵੀ ਮੁਰਗੀ ਤੁਸੀਂ ਲੱਤਾਂ ਬੰਨ ਕੇ ਸੱਜਣੀ ਹੈ, ਸਿੱਧਾ ਭਾਵ ਨੂੰ ਫੜਨੀ ਸੌਖੀ ਹੋਜੂਗੀ। ਲੈ ਉਹੀ ਜੇ ਕਮਲਿਆਂ ਨੂੰ ਸਿਆਣੇ ਬਲੱਦ ਹੱਟ ਗਿਆ ਮਾਈਆਂ ਨੂੰ,
ਉਹੀ ਜਿਹਾਂ ਨੂੰ ਕੀ ਕਹਿਣਗੇ ਸਾਡੀਆਂ ਮਾਈਆਂ, ਖਾਸ ਕਰ ਕਿ ਸਿਆਣਾ ਉਹ ਸਿਆਣਾ ਕਿ ਸਾਰੀ ਦੁਨੀਆਂ ਦਾ ਕਮਲ ਆਇਆ ਉਹ ਕਮਲ ਆਇਆ ਸਿਆਣਾ ਨਹੀਂ, ਪਰ ਹਾਂ ਇੱਕ ਗੱਲੋਂ ਖੈਰ ਸਿਆਣਾ ਹੀ ਹੈ। ਕਿਉਂ? ਕਿਉਂਕਿ ਜਿਹੜਾ ਘਰੇ ਬੈਠਾ ਸਾਨੂੰ ਕਮਲੇ ਬਣਾਈ ਜਾਂਦਾ, ਕਮਲੇ ਤਾਂ ਫਿਰ ਉਹੀ ਲੋਕ ਨੇ ਇਹਨਾਂ ਨੂੰ ਭੁੱਲ ਜਾਂਦੇ ਆ, ਪਖੰਡੀਆਂ ਕੋਲੇ ਚੇਲੇ ਜਾਗਣਾ ਕੋਲੇ ਪਖੰਡੀ ਸਾਧਾ ਕੋਲੇ ਤਬੀਤ ਲੈਣਾ, ਕਮਲੀ ਤਾਂ ਉਹੀ ਹੁੰਦੀ, ਉਹ ਤਾਂ ਅਸੀਂ ਘਰੇ ਬੈਠੇ ਸਿਆਣੇ ਹੀ ਹੈ ਵਿਚਾਰੇ ਜਿਹੜੇ ਤੁਹਾਨੂੰ ਕਮਲੇ ਬਣਾਈ ਜਾਂਦੇ ਘਰੇ ਬੈਠਿਆਂ ਨੂੰ। ਤਦ ਕੀ ਇਹ ਧਰਮ ਹੈ? ਕੀ ਧਰਮ ਹੈ ਸੋਚੋ? ਇਹ ਧਰਮ ਦੇ ਨਾਂ ਤੇ ਕੂੜ ਕਵਾੜ ਹੈ, ਇਹ ਧਰਮ ਦੇ ਨਾਂ ਤੇ ਪਖੰਡ ਹੈ। ਤਦ ਇਹ ਪਖੰਡਵਾਦ ਨੇ ਹੀ ਧਰਮ ਦੇ ਉੱਤੇ ਪ੍ਰਸ਼ਨ ਚਿੰਨ ਲਾਇਆ, ਤਾਂ ਹੀ ਅੱਜ ਬੜੇ ਬੜੇ ਗੱਲਾਂ ਕਰਦੇ ਆ। ਸੋ ਮੈਂ ਬਹੁਤ ਕਹਿਣਾ ਹੁੰਦਾ ਨਾ ਵੀਰਾਂ ਨੂੰ ਵੀ ਧਰਮ ਦੇ ਨਾਂ ਤੇ ਪਖੰਡ ਚੱਲਦਾ ਜੇ ਉਹਦੀ ਕਾਟ ਕਰੋ। ਉਹ ਬਾਣੀ ਵਿੱਚ ਵੀ ਕੀਤੀ ਹੈ ਬਾਣੀ, ਪਰ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੋ ਯਥਾਰਥ ਹੈ, ਜੋ ਧਰਮ ਹੈ, ਉਹ ਤਾਂ ਬਹੁਤ ਅੱਗੇ ਆ ਸਾਇੰਸ ਤੋਂ। ਹੁਣ ਕਈ ਕਹਿ ਰਹੇ ਸੀ ਧਰਮ ਨੂੰ ਤਾਂ ਸਾਨੂੰ ਕਹੀ ਧਰਮ ਦੇ ਨਾਂ ਤੇ ਤਾਂ ਜੀ ਬਹੁਤ ਕੁਝ ਗਲਤ ਹੁੰਦਾ ਜੀ, ਧਰਮ ਦੇ ਨਾਂ ਤੇ ਲੜਾਈਆਂ, ਨਾਂ ਤੇ ਲੜਾਈਆਂ ਹੋਈਆਂ, ਧਰਮ ਤਾਂ ਹੀ ਲੜਾਉਣਾ। ਨੋਟ ਕਰਿਓ, ਤਾਂ ਤੇ ਹੁਣ ਜਿਸ ਵੇਲੇ ਕੀ ਹੋਇਆ, ਤਾਂ ਤੇ ਉਹ ਕਹਿੰਦੇ ਜੀ ਬਹੁਤ ਕੁਝ ਹੋਇਆ, ਤੇ ਫਿਰ ਤੂੰ ਮੰਨਦਾ? ਕਹਿੰਦੇ ਜੀ ਜਿਹੜੀ ਤੂੰ ਸਾਇੰਸ ਨੂੰ ਮੰਨਦਾ, ਕਹਿਣਾ ਵੀ ਸਾਇੰਸ ਨੂੰ ਮੰਨਦਾ, ਤੇ ਫਿਰ ਹੀਰੋ ਸੀਮਾ ਤੇ ਨਾਗਾ ਸਾਖੀ ਪੜ੍ਹੇ ਲਿਖੇ ਜਾਣਦੇ ਆ ਨਾ, ਹੀਰੋ ਸੀਮਾ ਤੇ ਨਾਗਾ ਸਾਖੀ ਤੇ ਐਟਮ ਬੰਬ ਕਿਹੜਾ ਸੰਤਾਂ ਨੇ ਦਿੱਤੇ ਸੀ? ਉਹ ਵੀ ਸਾਇੰਸ ਨਹੀਂ ਦਿੱਤੇ ਸੀ? ਤੇ ਸਾਇੰਸ ਨਹੀਂ ਹੋਣੀ ਚਾਹੀਦੀ? ਉਹ ਗਲਤ ਵਰਤੋਂ ਕੀਤੀ ਨਾ ਐਟਮ ਦੀ ਸ਼ਕਤੀ ਦੀ। ਐਟਮ ਸ਼ਕਤੀ ਹੈ, ਉਹ ਤੋਂ ਚੰਗਾ ਕੰਮ ਲਿਆ ਜਾ ਸਕਦਾ, ਤੇ ਪਰ ਹੁਣ ਫਿਰ ਉਹ ਵੀ ਅਮੈਰੀਕਾ ਨੇ ਦਿੱਤੇ ਸੀ ਜਪਾਨ ਦੇ ਉੱਤੇ, ਤੋ ਸੁੱਕੇ ਸੁੱਕੇ ਸੰਤਾਂ ਨੇ ਦਿੱਤੇ ਸੀ ਉਹ ਬੰਬ, ਤੇ ਮਜ਼ੈਲਾਂ ਕਿਹਨੇ ਬਣਾਈਆਂ ਫਿਰ? ਤਾਂ ਤੇ ਸਾਇੰਸ ਤੇ ਧਰਮ ਦੋ ਸ਼ਕਤੀਆਂ, ਦੋ ਧਰਮ ਉੱਪਰ ਹੈ ਜਿਵੇਂ ਬੇਨਤੀ ਕਰਦੇ ਹਾਂ, ਕਿਉਂਕਿ ਦਰਅਸਲ ਦੇ ਵਿੱਚ ਰੂਹਾਨੀਆਂ ਤੋਂ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਧਰਮ, ਮਾਫ਼ ਕਰਨਾ, ਰੂਹਾਨੀਆਂ ਤੋਂ ਉੱਥੇ ਸ਼ੁਰੂ ਜਿੱਥੇ ਸਾਇੰਸ ਵਾਸਤੇ ਦੀ ਐਂਡ ਪੁਆਇੰਟ ਆ ਜਾਂਦਾ ਹੈ, ਸਾਇੰਸ ਉੱਥੇ ਦੀ ਐਂਡ। ਤੀਸਰੇ ਨੇਤਰ ਪਰ ਸਾਇੰਸ ਤੇ ਧਰਮ ਦਾ ਪੂਰਾ ਸੁਮੇਲ ਹੈ, ਧਰਮ ਤੇ ਸਾਇੰਸ ਵਿਰੋਧੀ ਨਹੀਂ। ਨਾ ਸਮਝਣ ਕਰਕੇ ਬਹੁਤੇ ਲੋਕ ਸਮਝਦੇ ਆ ਵੀ ਜਿਹੜਾ ਸਾਇੰਸ ਨੂੰ ਮੰਨਦਾ ਉਹ ਧਰਮ ਨੂੰ ਨਹੀਂ ਮੰਨਦਾ, ਬੇਸਮਾਲ ਦੀ ਗੱਲ ਹੈ, ਇਹ ਕਿਵੇਂ ਹੋ ਸਕਦਾ? ਤਾਂ ਤੇ ਕਾਫੀ ਦੂਰ ਤੱਕ ਰਹਿ ਲਓ ਆਪਾਂ ਵੀ ਧਰਮ ਤੇ ਸਾਇੰਸ ਦਾ ਪੂਰਾ ਸੁਮੇਲ ਹੈ, ਜਿੱਥੇ ਲੋਕ ਰੂਹਾਨੀਅਤ ਸ਼ੁਰੂ ਹੋ ਜਾਂਦੀ ਹੈ ਅਨੁਭਵ ਤੀਸਰੇ ਨੇਤਰ ਤੋਂ ਉੱਪਰ, ਉੱਥੇ ਜਾਣੀ ਕਿ ਧਰਮ ਸਾਇੰਸ ਨੂੰ ਪਿੱਛੇ ਛੱਡ ਜਾਂਦਾ ਹੈ। ਇਹ ਗੱਲ ਯਾਦ ਰੱਖਿਓ, ਧਰਮ ਸਾਇੰਸ ਅਨੁਭਵ ਅੱਗੇ ਨੰਘ ਜਾਂਦਾ। ਤਾਂ ਤੇ ਬਿਨਾਂ ਸਮਝ ਤੋਂ ਜਾਣੀ ਕਿ ਕੁਛ ਹੋਇਆ, ਤੇ ਹੁਣ ਕਹਿਣ ਦਾ ਭਾਵ ਵੀ ਇਹ ਦੋ ਚੀਜ਼ਾਂ ਸੀ ਜਿਹੜੀਆਂ ਮਹਾਨ ਸ਼ਕਤੀਆਂ ਧਰਮ ਤੇ ਸਾਇੰਸ, ਇਹਨਾਂ ਦੀ ਜਾਣੀ ਕਿ ਕਈ ਲੋਕਾਂ ਨੇ ਵਰਤੋਂ ਗਲਤ ਕੀਤੀ, ਗਲਤ ਵਰਤੋਂ ਕੀਤੀ। ਗਲਤ ਵਰਤੋਂ ਦੇ ਪਿੱਛੇ ਜ਼ਿਆਦਾ ਹੱਥ ਕਿਹਦਾ ਹੈ? ਰਾਜਨੀਤਿਕ ਲੋਕਾਂ ਦਾ। ਇੱਕ ਤੀਸਰਾ ਬੰਦਾ ਜਿਹੜਾ ਰਾਜਨੀਤਿਕ ਹੈ, ਜਿਹਦੇ ਪੱਲੇ ਨਾ ਤਾਂ ਦਿਮਾਗ ਹੈ ਸਾਇੰਸ, ਜਿਹਦੇ ਪੱਲੇ ਨਾ ਭਾਵਨਾ ਸ਼ਰਧਾ ਹਿਰ ਭਾਵਨਾ, ਉਹਦੇ ਪੱਲੇ ਕੀ ਹੈ? ਉਹ ਕੇਵਲ ਸਟੇਜਾਂ ਦੇ ਉੱਤੇ ਬਾਹਾਂ ਖੜੀਆਂ ਕਰਕੇ ਚਲਾ ਕੇ ਕੋਈ ਗੱਲ ਕਹਿ ਸਕਦਾ, ਬਸ ਸਿਰਫ ਉਹਦੇ ਪੱਲੇ ਬਾਹਾਂ ਖੜੀਆਂ ਕਰਕੇ ਚਲਾਉਣਾ ਹੈ ਬਸ, ਹੋਰ ਉਹਦੇ ਪੱਲੇ ਕੱਖ ਨਹੀਂ। ਉਹ ਇਹ ਤੀਜੀ ਧਿਰ ਨੇ ਰਾਜਨੀਤਿਕਾਂ ਨੇ ਕੀ ਕੀਤਾ ਜੀ, ਸਾਇੰਸਦਾਨ ਨੂੰ ਵੀ ਕਾਬੂ, ਸਾਇੰਸਾਂ ਨੂੰ ਵੀ, ਸਾਇੰਸ ਨੂੰ ਵੀ ਕਾਬੂ ਕਰ ਲਿਆ ਆਪਣੇ ਅੰਡਰ ਕਰਦੀ, ਉਹਨਾਂ ਤੋਂ ਆਪਣੀ ਮਰਜ਼ੀ ਦਾ ਕੰਮ ਲੈਂਦੇ ਆ। ਇਹਨਾਂ ਰਾਜਨੀਤਿਕਾਂ ਨੇ ਧਰਮ ਦੇ ਉੱਤੇ ਵੀ ਆਪਣਾ ਪੰਜਾ ਕਾਇਮ ਕਰ ਲਿਆ। ਜਦੋਂ ਧਰਮ ਰਾਜਨੀਤਿਕ ਲੋਕ ਧਰਮ ਤੇ ਹਾਵੀ ਹੋ ਗਏ ਤੇ ਸਾਇੰਸ ਤੇ ਹਾਵੀ ਹੋ ਗਏ, ਸਾਇੰਸ ਐਟਮ ਬੰਬ ਬਣਾਉਣ ਲਈ ਮਜਬੂਰ ਕਰ ਦਿੱਤੀ ਤੋਂ ਹਾਵੀ ਹੋ ਗਏ, ਤੇ ਧਰਮ ਨੂੰ ਫਿਰਕਾ ਪ੍ਰਾਪਤੀ ਦਾ ਬੰਬ ਬਣਾ ਦਿੱਤਾ। ਬੋਲੋ ਸਤਨਾਮ। ਇਹ ਤੀਸਰੇ ਨੇ ਗੜਬੜ ਕੀਤੀ ਹੈ ਸਾਰੀ, ਸਾਰੀ ਜਿਹੜੀ ਗੜਬੜ ਹੈ। ਤੇ ਗੁਰੂ ਜੀ ਨੇ ਜੋ ਸਾਨੂੰ ਪੀਰੀ ਵੀਰੀ ਦਿੱਤੀ ਸੀ, ਪੀਰ ਉਹਦਾ ਭਾਵ ਇਹੀ ਸੀ ਵੀ ਜਿਸ ਕਰਕੇ ਰਾਜਾ ਧਾਰਮੀ ਪਹਿਲਾਂ ਹੋਵੇ ਰਾਜਨੀਤਿਕ ਬਾਅਦ ਵਿੱਚ। ਪੀਰੀ ਮੀਰੀ ਸਿਧਾਂਤ ਇਹੀ ਸੀਗਾ ਵੀ ਜੇ ਧਰਮ ਨੂੰ ਮੁੱਖ ਰੱਖ ਕੇ ਰਾਜ ਕੀਤਾ ਜਾਵੇ ਫਿਰ ਨਹੀਂ ਮਾੜਾ, ਧਰਮ ਮੁੱਖ ਹੋਵੇ ਰਾਜਨੀਤੀ ਦੂਜੇ ਨੰਬਰ ਦੇ ਉੱਤੇ, ਤਾਂ ਤੇ ਫਿਰ। ਪਰ ਕੀ ਹੋਇਆ? ਜਿਸ ਵੇਲੇ ਜਾਣੀ ਕਿ ਦੋਨੇ ਜਾਣੀ ਕਿ ਰਾਜਨੀਤਿਕ ਨੇ ਕਾਬੂ ਕਰ ਲਏ ਸਾਇੰਸ ਤੇ ਧਰਮ, ਜਿਸ ਕਰਕੇ ਸਾਇੰਸ ਤੋਂ ਵੀ ਅੱਜ ਕਿੰਨਾ ਗਲਤ ਕੰਮ ਲਿਆ ਜਾ ਰਿਹਾ ਹੈ ਤੇ ਧਰਮ ਨੂੰ ਫਿਰਕਾ ਪ੍ਰਾਪਤੀ ਦਾ ਬੰਬ ਬਣਾਇਆ ਜਾ ਰਿਹਾ ਹੈ। ਪਰ ਗੱਲ ਇਹ ਹੈ ਕਿ ਅਸੀਂ ਧਰਮ ਨੂੰ ਸਮਝਣਾ ਹੈ, ਤਰਫ ਵਿਚਾਰ ਗੱਲ ਕਿੱਥੇ ਤੇ ਤੁਸੀਂ ਧਾਮ ਸਾਇੰਸ ਤੋਂ ਬਹੁਤ ਅੱਗੇ ਦੀ ਗੱਲ ਕਰਦਾ ਅੱਗੇ ਦੀ ਗੱਲ ਇਹ ਤੇ ਮੈਂ ਥੋੜੇ ਜਿਹੇ ਪੁਆਇੰਟ ਦੇ ਦੇਵਾਂ ਕਿਉਂ ਕਈ ਗੁਮਰਾਹ ਹੋਏ ਵੀਰ ਹੁੰਦੇ ਆ ਤਾਂ ਕਿ ਉਹ ਵੀ ਜੁੜ ਜਾਣ ਬਾਣੀ ਨਾਲ ਇਹ ਮੈਨੂੰ ਜ਼ਰੂਰ ਰਹਿੰਦਾ ਕਿ ਉਹ ਪੜ੍ਹੇ ਲਿਖੇ ਗੱਲ ਵੀ ਸਮਝ ਜਾਂਦੇ ਅਸੀਂ ਗੱਲ ਨੀ ਉਹ ਬਿਨਾਂ ਜਾਣੀ ਕਿ ਬਾਣੀ ਪੜ੍ਹੀ ਨੀ ਇੱਕ ਇੱਕ ਪਾਸੋਂ ਸਟੱਡੀ ਕਰ ਲੈਂਦੇ ਆ ਜਿਵੇਂ ਕਈ ਹੁੰਦੇ ਆ ਵੀ ਮਾਸਟਰ ਦੀਆਂ ਕਿਤਾਬਾਂ ਦੋ ਪੜ੍ਹ ਲਈਆਂ ਬਸ ਉਹਦੇ ਭਾਰਾ ਕਿਉਂਕਿ ਉਹ ਬੁੱਧੀ ਤਰਕ ਦੀਆਂ ਗੱਲਾਂ ਨੇ ਦਿਮਾਗ ਨੂੰ ਸਮਝ ਆਉਂਦੀਆਂ ਤਰਕ ਸਵਾਦ ਬੜੀ ਹੁੰਦੀ ਹੈ ਬਹੁਤ ਵਰਤੋਂ ਮੈਂ ਦੱਸਿਆ ਤਰਕ ਸਵਾਦ ਬਹੁਤ ਹੈ ਸ਼ੱਕ ਨਹੀਂ ਕੋਈ ਸਵਾਦ ਇਸ ਤਰ੍ਹਾਂ ਤਰਕ ਸਵਾਦ ਕਿਉਂ ਲੱਗਦੀ ਹੈ ਕਿਉਂਕਿ ਤਰਕ ਦੀ ਹਰ ਗੱਲ ਦਿਮਾਗ ਨੂੰ ਸਮਝ ਆਉਂਦੀ ਹੈ ਬੋਲੋ ਸਤਨਾਮ ਧਰਮ ਦੀਆਂ ਬਹੁਤ ਗੱਲਾਂ ਜੋ ਅਨੁਭਵ ਦੇ ਉੱਤੇ ਹੈ ਕੁਝ ਗੱਲਾਂ ਸਮਝ ਆਉਂਦੀਆਂ ਕੁਝ ਐਸਾ ਹੈ ਕਿ ਉਹ ਸਾਡੇ ਬੁੱਧੀ ਮੰਡਲ ਤੋਂ ਬਾਹਰ ਹੈ ਬੁੱਧੀ ਮੰਡਲ ਤੋਂ ਤੇ ਤਰਕ ਦੀ ਹਰ ਗੱਲ ਕਿਉਂਕਿ ਤਰਕ ਜਿਹੜੀ ਸਾਇੰਸ ਹੈ ਤਾਂ ਤੇ ਉਹ ਕੀ ਹੈ ਉਹ ਸਾਡੇ ਬੁੱਧੀ ਮੰਡਲ ਦਾ ਦਾਇਰਾ ਹੈ ਉਹ ਬੁੱਧੀ ਮੰਡਲ ਤਾਂ ਸੀਮਤ ਹੈ ਸਾਇੰਸ ਦੀ ਹਰ ਗੱਲ ਸਾਡੇ ਦਿਮਾਗ ਨੂੰ ਸਮਝ ਆ ਸਕਦੀ ਹੈ ਧਰਮ ਦੀ ਨਹੀਂ ਧਰਮ ਦੀ ਜਾਣੀ ਕਿ ਜਿੱਥੇ ਜੀਵਨ ਜਾਂਚ ਦੀ ਗੱਲ ਉਨੀ ਹੀ ਵੀ ਨਹੀਂ ਸਮਝ ਨਹੀਂ ਆਉਂਦੀ ਪਰ ਜਿੱਥੇ ਅਨਰੋੜ ਰੂਹਾਨੀਅਤ ਹੈ ਉੱਥੇ ਸੁਰਤ ਦੀ ਮਚਿਓਰਟੀ ਹੋਣੀ ਚਾਹੀਦੀ ਹੈ ਸੁਰਤ ਮਚਿਓਰ ਹੋਵੇ ਸ਼ਬਦ ਸੁਰਤ ਦੇ ਅਭਿਆਸ ਰਾਹੀਂ ਤਾਂ ਤੇ ਉੱਥੇ ਸਾਡਾ ਬੁੱਧੀ ਦਾ ਜਾਣੀ ਕਿ ਜ਼ੋਰ ਨਹੀਂ ਚੱਲਦਾ ਤਾਂ ਉਹਨੂੰ ਆਗਮ ਗੋਚਰ ਕਿਹਾ ਆਗਮ ਦਾ ਅਰਥ ਕੀ ਹੁੰਦਾ ਬੁੱਧੀ ਦੀ ਪਹੁੰਚ ਤੋਂ ਪਾਰ ਅਗੋਚਰ ਦਾ ਅਰਥ ਕੀ ਹੁੰਦਾ ਕਿਸੇ ਵੀ ਉਪਕਰਨ ਦੀ ਉੱਥੇ ਤੱਕ ਪਹੁੰਚ ਨਹੀਂ ਅੱਖੀ ਅਰਥ ਹੈ ਜਿੰਦੇ ਵੀ ਗਿਆਨ ਕਰਮਿੰਦਰਾਂ ਦੀ ਪਹੁੰਚ ਤੋਂ ਪਰੇ ਪਰ ਅੰਤਰੀ ਭਾਵ ਸਮਝਣਾ ਹੁੰਦਾ ਇਹਦਾ ਕਿ ਕੋਈ ਵੀ ਸਾਇੰਸ ਦਾ ਇੰਸਟਰੂਮੈਂਟ ਹੋਵੇ ਭਾਵੇਂ ਅੱਖ ਤੇ ਵਰਤ ਲਈਏ ਜਿਵੇਂ ਖੁਰਦਬੀਨ ਹੈ ਦੂਰਬੀਨ ਅੱਖ ਤੇ ਵਰਤ ਲਈਏ ਕੋਈ ਵੀ ਜਾਣੀ ਕਿ ਸਾਇੰਸ ਦਾ ਇੰਸਟਰੂਮੈਂਟ ਕੁਝ ਵੀ ਵਰਤ ਲਈਏ ਉਹ ਅਗੋਚਰ ਹੈ ਹਰ ਇੱਕ ਉਹ ਜਾਣੀ ਕਿ ਉਪਕਰਨ ਤੋਂ ਪਰੇ ਹੈ ਉਹ ਬੁੱਧੀ ਦੀ ਪਹੁੰਚ ਤੋਂ ਵੀ ਪਰੇ ਹੈ ਭਾਵ ਕਿ ਉਹ ਸੁਰਤ ਦੀ ਅੱਖ ਦੇ ਨਾਲ ਉਹਦਾ ਅਨੁਭਵ ਹੁੰਦਾ ਹੈ ਸੁਰਤ ਦੀ ਅੱਖ ਦੇ ਨਾਲ ਜਿਸ ਕਰਕੇ ਅਸੀਂ ਲੋਕ ਉਲਝ ਜਾਂਦੇ ਹਾਂ ਤਾਂ ਤੇ ਕੇਵਲ ਇੱਥੋਂ ਤੱਕ ਜਿਵੇਂ ਸਵਾਦਿਸ਼ਟ ਭੋਜਨ ਹੁੰਦਾ ਹੈ ਸਵਾਦਿਸ਼ਟ ਭੋਜਨ ਕਈ ਭੋਜਨ ਏਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਪੌਸ਼ਟਿਕਤਾ ਨਹੀਂ ਹੁੰਦੀ ਸਵਾਦ ਬਹੁਤ ਲੱਗਦਾ ਜੀਭ ਨੂੰ ਬਹੁਤ ਏਦਾਂ ਦੇ ਖਾਣੇ ਹੈ ਵੀ ਉਹ ਸਵਾਦ ਉਹਦੇ ਵਿੱਚ ਪੌਸ਼ਟਿਕਤਾ ਦਾ ਭਾਵ ਸਮਝਣ ਕੋਈ ਪੜ੍ਹਿਆ ਲਿਖਿਆ ਦੀ ਗੱਲ ਚੱਲੀ ਹੈ ਇਹ ਸਮਝਦੀ ਹੈ ਉਹ ਬੈਲੈਂਸ ਡਾਇਟ ਨੂੰ ਕਹਿੰਦੇ ਆ ਨਾ ਜਿਹਦੇ ਵਿੱਚ ਆਇਰਨ ਵਿਟਾਮਿਨ ਮਿਨਰਲਸ ਵਗੈਰਾ ਹੋਣ ਬਹੁਤ ਭੋਜਨ ਖਾਣ ਨੂੰ ਸਵਾਦ ਲੱਗਦੇ ਹੈ ਵਿੱਚ ਪੌਸ਼ਟਿਕਤਾ ਨਹੀਂ ਹੁੰਦੀ ਜੈਸਾ ਭੋਜਨ ਛੱਕੀ ਜਾਈਏ ਫਿਰ ਕੀ ਹੋਏਗਾ ਤਨ ਬਿਮਾਰ ਹੋ ਜਾਂਦਾ ਤਨ ਬਿਮਾਰ ਹੋ ਜਾਂਦਾ ਬਸ ਤਰਕ ਐਸਾ ਹੀ ਭੋਜਨ ਹੈ ਜਿਹੜਾ ਬਹੁਤ ਸਵਾਦ ਲੱਗਦਾ ਬੁੱਧੀ ਮੰਡਲ ਦੇ ਦਾਇਰੇ ਦੀ ਗੱਲ ਹੈ ਪਰ ਤਰਕ ਵਿੱਚ ਪੌਸ਼ਟਿਕਤਾ ਹੈ ਨੀ ਅਨੁਭਵ ਹੈ ਨੀ ਜਿਸ ਕਰਕੇ ਜਾਣੀ ਕਿ ਸਵਾਦਿਸ਼ਟ ਭੋਜਨ ਖਾ ਤਨ ਬਿਮਾਰ ਹੋ ਜਾਂਦਾ ਤਰਕਾਂ ਕਰ ਕਰਕੇ ਇੱਕ ਦਿਨ ਮਨ ਬਿਮਾਰ ਹੋ ਜਾਂਦਾ ਕੀ ਤੁਹਾਨੂੰ ਪਤਾ ਹੈ ਵੀ ਬਹੁਤੀ ਤਰਕ ਹੀ ਇੱਕ ਦਿਨ ਮਾਨਸਿਕ ਰੋਗ ਬਣ ਜਾਂਦਾ ਬੋਲੋ ਸਤਨਾਮ ਨੋਟ ਕਰਿਓ ਕਿ ਮੇਰਾ ਵੀਰ ਹੋਵੇ ਤਾਂ ਗਰਭਾ ਸੈਕਸ਼ਨ ਸਾਈਡ ਇਫੈਕਟ ਕੀ ਤੁਹਾਨੂੰ ਪਤਾ ਹੈ ਬਹੁਤ ਵਾਰੀ ਆਪਾਂ ਨੂੰ ਅੰਧ ਵਿਸ਼ਵਾਸੀ ਵਧਾ ਮਾਨਸਿਕ ਰੋਗ ਹੀ ਹੁੰਦਾ ਪਰ ਜਿਹੜੀ ਤਰਕ ਦੀ ਅਤੀ ਹੈ ਉਹ ਵੀ ਮਾਨਸਿਕ ਰੋਗ ਤਰਕ ਖੋਦੇ ਅਮੈਰੀਕਾ ਵਿੱਚ ਜਾ ਕੇ ਵੇਖੋ ਉਹਨਾਂ ਦੇ ਤਰਕਾਂ ਮਾਨਸਿਕ ਰੋਗ ਬਣ ਗਏ ਉਹ ਕਹਿੰਦੇ ਅਸੀਂ ਹੁਣ ਆਪਣੇ ਭਾਵ ਨੂੰ ਕਿਵੇਂ ਸੈੱਟ ਕਰੀਏ ਕਦੇ ਉਹ ਸੋਚਦੇ ਬੱਚਿਆਂ ਨੂੰ ਅਸੀਂ ਪਹਿਲੀ ਕਲਾਸ ਤੋਂ ਧਰਮ ਦਾ ਵਿਸ਼ਾ ਲਾਈਏ ਕੀ ਕਰੀ ਉਹ ਇੰਨੇ ਭੱਖ ਚੁੱਕੇ ਹੈ ਨੋਟ ਕਰਿਓ ਤਾਂ ਕਿ ਨਾ ਤੁਸੀਂ ਸੋਚਿਓ ਵੀ ਪਤਨੀ ਬਹੁਤਾ ਸਿਆਣਾ ਬਣ ਗਿਆ ਬਹੁਤੀਆਂ ਚਤੁਰਾਈਆਂ ਚਲਾਕੀਆਂ ਬਹੁਤੀਆਂ ਤਰਕਾਂ ਕਰ ਕਰਕੇ ਮਨ ਬਿਮਾਰ ਹੋ ਜਾਂਦਾ ਜਿਵੇਂ ਕਿ ਸਵਾਦ ਭੋਜਨ ਖਾ ਖਾ ਕੇ ਤਨ ਬਿਮਾਰ ਹੋ ਜਾਂਦਾ ਤਾਂ ਤੇ ਕਿਸੇ ਅਤੀ ਦੇ ਨਾ ਜਾਓ ਦੋਨਾਂ ਚੀਜ਼ਾਂ ਦੇ ਉੱਤੇ ਤਾਂ ਤੇ ਅੰਧ ਵਿਸ਼ਵਾਸ ਹੈ ਜੋ ਕਹਿ ਰਹੇ ਹੋ ਉਹਨੂੰ ਅਸੀਂ ਛੱਡ ਦੇਣਾ ਗੁਰੂ ਦੀ ਬਾਣੀ ਸਾਰੇ ਅੰਧ ਵਿਸ਼ਵਾਸਾਂ ਦੀ ਘਾਟ ਕਰਦੀ ਹੈ ਹਰ ਇੱਕ ਅੰਧ ਵਿਸ਼ਵਾਸ ਦੀ